दास पहले भी और जिस वक्त साहब नू जल परवाह करन वास्ते लै गए हैं उस वेले चरना छाजर से बाबा नरसिंह सिंह साहब के चरणों के विच गुरु नानक दे दर घर की सोजी पई। श्री गुरु ग्रंथ साहब प्रगट गुरां की दे उन्हां दा प्रकाश मानिया ए जिउंदे जागदे बोलदे गुरु नानक पातशाह श्री गुरु ग्रंथ साहब सच्चे पातशाह दा प्रकाश मानिया। गुरु नानक पातशाह दे उस प्रकाश दा बाबा नरसिंह सिंह जी महाराज दे चरणां विच आनंद माने। साध संगत जी उस प्रकाश दा उस आनंद दा जो मान्या है मैं अज तुहाडे नाल कुछ सांझा करता। एक दफा बाबा नरसिंह सिंह साहब ने अलाही बचन कीता भगत सदना जी का शब्द गुरु ग्रंथ साहब च दर्ज है निरपकन्या के कारने एक पिया पेख तारे इस शब्द का ज्ञान बख्श रहे सन इस शब्द की सिक्ख्या बख्श रहे सन। भगत सदना जी पास श्रद्धालु आ रहे हैं मुसलमान भी ते हिंदू भी। भगत सदना जी ने सांझा उपदेश देना अल्लाह दा हरी दा राम दा मनुखी एकता दा सर्व भाईचारे दा सांझा उपदेश मुसलमाना ते हिंदुआं नू देना। श्रद्धालुआं दी गिनती वधदी गई बहुत मुसलमान और हिंदू भगत जी दे चरणा च आन लग पे। काजियां पास शिकायत हुई बलवा भेजिया पुछया कि तुसी मुसलमाना और हिंदुआ नू सांझा उपदेश दिंदे मनुखता दे भाईचारे दा सांझा उपदेश दिंदे तुसी अल्लाह हरी राम दा सांझा उपदेश दिंदे। उन्होंने कहा जी मैं सांझा उपदेश दिंदा। कहन लगे अगर कोई फर्क नहीं है तो फिर मुसलमान बन जाओ। अगों बेनती की कि मैं अपना धर्म नहीं छड़ांगा। काजियां ने फैसला किया कि या धर्म छड़ दियो मजहब नू साडे मजहब नू कबूल करो नहीं तो मौत है दोनों विच चुन लवो। अगों फिर बेनती की कि अगर ये ताड़ा आखिरी फैसला है तो मैनू मौत कबूल है। भगत जी की एक गल सुन के काजिया ने फतवा ला दिता कि भगत जी नू अगर इस्लाम कबूल नहीं करते तो जिउंदे इट्टां दे विच चुन दिता जाए। फैसला सुनिया अपने आप कबूल किए फैसले की तैयारी शुरू हो गई उधर तसीये देने शुरू हो गए दुख देना शुरू हो गया कष्ट देना शुरू हो गया। भगत जी उस पीड़ा दे विच उस कष्ट दे विच उस दुख दे विच रब दे अगे हाड़े पाते हैं। जिस वक्त वो हाड़े पाते हैं उस वेले एक शब्द आ रहा है शब्द का शुरुआत है निरकन्या के कारने एक पया पेख तारी कामार्थी स्वार्थी वाकी पै सवारी। ये पहली पंक्ति है। ये जिक्र एक मतिहासिक घटना का है ਇੱਕ ਸਾਖੀ ਦਾ ਹੈ। ਇੱਕ ਰਾਜੇ ਦੀ ਸੁੰਦਰ ਲੜਕੀ ਨੇ ਫੈਸਲਾ ਕੀਤਾ ਕਿ ਉਹ ਸਿਰਫ ਚਤੁਰਭੁਜ ਨਾਲ ਸ਼ਾਦੀ ਕਰਾਏਗੀ। ਇੱਕ ਸੁਨਿਆਰਾ ਸੀ, ਢੋਂਗੀ ਭੇਖੀ ਸੀ, ਉਸ ਨੇ ਚਤੁਰਭੁਜ ਦਾ ਭੇਖ ਧਾਰਿਆ, ਢੋਂਗ ਬਣਾਇਆ ਔਰ ਚਤੁਰਭੁਜ ਬਣ ਕੇ ਰਾਜ ਮਹਿਲ 'ਚ ਉੱਤਰ ਆਇਆ। ਜਦੋਂ ਯਕੀਨ ਹੋ ਗਿਆ ਰਾਜੇ ਦੀ ਪੁੱਤਰੀ ਦਾ ਵਿਆਹ ਉਹਦੇ ਨਾਲ ਮਨਾਇਆ ਗਿਆ। ਇੱਕ ਐਸਾ ਮੌਕਾ ਆਇਆ ਰਾਜ ਦੇ ਉੱਤੇ, ਕਿਸੇ ਨੇ ਹਮਲਾ ਕਰਤਾ। ਵਜ਼ੀਰ ਰਾਜੇ ਨੂੰ ਕਹਿੰਦਾ ਹੈ, ਤੁਸੀਂ ਕਾਹਤੇ ਫਿਕਰ ਕਰਦੇ ਹੋ, ਤੁਹਾਡਾ ਜਵਾਈ ਚਤੁਰਭੁਜ ਹੈ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਬੁਲਾਇਆ, ਪੁੱਛਿਆ ਤੇ ਉਸ ਵੇਲੇ ਅੱਗੋਂ ਰਾਜੇ ਨੂੰ ਚਤੁਰਭੁਜ ਕਹਿੰਦਾ ਹੈ ਕਿ ਫਿਕਰ ਨਾ ਕਰੋ। ਪਰ ਜਦੋਂ ਰਾਜ ਮਹਿਲ 'ਚ ਵਾਪਸ ਗਿਆ, ਸੋਚ ਵਿਚਾਰ ਕੀਤੀ ਕਿ ਹੁਣ ਮੇਰਾ ਪੋਲ ਖੁੱਲ੍ਹ ਜਾਏਗਾ, ਸੋਚਿਆ ਮੇਰੀ ਦੁਰਦਸ਼ਾ ਚੰਗੀ ਨਹੀਂ ਹੋਏਗੀ, ਮੈਂ ਉਸ ਤੋਂ ਪਹਿਲੇ ਹੀ ਆਪਣੇ ਆਪ ਨੂੰ ਮਾਰ ਲਾਂ। ਸੋਚ ਕੇ ਰੱਸਾ ਆਪਣੇ ਗਲੇ 'ਚ ਪਾ ਲਿਆ, ਉੱਤੇ ਟੰਗਤਾ ਅਤੇ ਲਟਕ ਪਿਆ। ਜਦੋਂ ਥੱਲੇ ਲਟਕਿਆ ਤਾਂ ਕਿਸੇ ਨੇ ਬੋਚ ਲਿਆ, ਦੇਖਿਆ ਤੇ ਉਹ ਚਤੁਰਭੁਜ ਸਨ। ਬੜਾ ਡਰਿਆ ਕਿ ਗਰੀਬ ਨਿਵਾਜ, ਮੈਂ ਤਾਂ ਇੱਕ ਬੜਾ ਭਾਰੀ ਪਾਪ ਕਰ ਬੈਠਾ, ਮੈਂ ਤੁਹਾਡਾ ਭੇਖ ਬਣਾ ਕੇ ਇਹ ਸਭ ਕੁਛ ਕੀਤਾ ਹੈ, ਗਰੀਬ ਨਿਵਾਜ ਮੈਨੂੰ ਬਖਸ਼ ਦਿਓ। ਅੱਗੋਂ ਚਤੁਰਭੁਜ ਕਹਿੰਦੇ ਹਨ, ਕਿਹਦਾ ਨਾਮ ਰੱਖਿਆ ਹੈ? ਗਰੀਬ ਨਿਵਾਜ ਤੁਹਾਡਾ। ਕਿਹਦਾ ਭੇਖ ਬਣਾਇਆ ਹੈ? ਗਰੀਬ ਨਿਵਾਜ ਤੁਹਾਡਾ। ਅਤੇ ਜੇ ਸਾਡਾ ਹੀ ਨਾਮ ਰੱਖ ਲਿਆ, ਜੇ ਸਾਡਾ ਹੀ ਭੇਖ ਧਾਰ ਲਿਆ, ਤਾਂ ਹੁਣ ਮਰਨ ਕਿਉਂ ਲੱਗਾ ਹੈ? ਜੇ ਤੂੰ ਮਰ ਗਿਆ ਤਾਂ ਸਾਡੇ ਨਾਮ ਨੂੰ ਵੱਟਾ ਲੱਗੇਗਾ, ਜੇ ਤੂੰ ਮਰ ਗਿਆ ਤਾਂ ਸਾਡੇ ਭੇਖ ਨੂੰ ਲਾਜ ਲੱਗੇਗੀ, ਇਸ ਕਰਕੇ ਹੁਣ ਤਕੜਾ ਹੋ, ਤੇਰੀ ਰੱਖਿਆ ਹੋਏਗੀ। ਰਾਜੇ ਦੀ ਜਿੱਤ ਹੋਈ, ਚਤੁਰਭੁਜ ਦੀ ਜੈ ਜੈਕਾਰ ਹੋਈ। ਉਸ ਮਿਥਿਹਾਸਕ ਸਾਖੀ ਦਾ ਘਟਨਾ ਦਾ ਵਾਸਤਾ ਪਾ ਰਹੇ ਆ ਭਗਤ ਜੀ, ਨਿਰਭ ਕੰਨਿਆ ਕੇ ਕਾਰਨੇ ਇੱਕ ਪਿਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਭੈਜ ਸਵਾਰੀ। ਕਿ ਹੇ ਮੇਰੇ ਪ੍ਰਭੂ, ਉਸ ਰਾਜੇ ਦੀ ਲੜਕੀ ਜਿਹਦੀ ਖਾਤਰ ਇੱਕ ਟੌਂਕੀ ਨੇ ਤੇਰਾ ਨਾਮ ਰੱਖ ਲਿਆ, ਇੱਕ ਕਾਮਾਰਥੀ ਸਵਾਰਥੀ ਨੇ ਜਿਹਨੇ ਤੇਰਾ ਭੇਖ ਬਣਾ ਲਿਆ, ਤੂੰ ਉਸਦੀ ਵੀ ਰੱਖਿਆ ਕੀਤੀ, ਪੈਜ ਰੱਖੀ। ਗਰੀਬ ਨਿਵਾਜ, ਮੈਂ ਤਾਂ ਢੋਂਗੀ ਨਹੀਂ ਹਾਂ, ਮੈਂ ਕੋਈ ਭੇਖੀ ਨਹੀਂ ਹਾਂ। ਹੇ ਗਰੀਬ ਨਿਵਾਜ, ਮੈਂ ਕਾਮੀ ਨਹੀਂ ਹਾਂ, ਮੈਂ ਸਵਾਰਥੀ ਮਤਲਬੀ ਨਹੀਂ ਹਾਂ। ਗਰੀਬ ਨਿਵਾਜ, ਮੈਂ ਤਾਂ ਤੇਰਾ ਭਗਤ ਹਾਂ। ਇਸ ਵੇਲੇ ਜੋ ਕਸ਼ਟ ਮੈਨੂੰ ਦਿੱਤੇ ਜਾ ਰਹੇ ਹਨ, ਮੈਨੂੰ ਇੱਟਾਂ ਚੁਣਿਆ ਜਾ ਰਿਹਾ ਹੈ, ਹੇ ਪ੍ਰਭੂ ਮੇਰੀ ਰੱਖਿਆ ਕਰੋ, ਬੇਨਤੀਆਂ ਕਰ ਰਹੇ ਹਨ, ਅਰਜੋਈਆਂ ਕਰ ਰਹੇ ਹਨ। ਬੇਨਤੀ ਕੀਤੀ, ਪਕਾਰ ਉੱਠੀ, ਪਕਾਰ ਪਹੁੰਚੀ, ਪਕਾਰ ਦਾ ਜਵਾਬ ਆਇਆ, ਆਕਾਸ਼ਬਾਣੀ ਹੋਈ, ਭਗਤ ਜੀ ਹੌਂਸਲਾ ਕਰੋ, ਭਗਤਾਂ ਦੇ ਵੱਡੇ ਹੌਂਸਲੇ ਹੁੰਦੇ ਹਨ, ਭਗਤ ਜੀ ਵੱਡੇ ਤੋਂ ਵੱਡੇ ਨੂੰ ਵੀ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ, ਤੁਸੀਂ ਵੀ ਤਕੜੇ ਹੋਵੋ, ਹੌਂਸਲਾ ਕਰੋ, ਇਹ ਜਿਹੜਾ ਕਸ਼ਟ, ਇਹ ਜਿਹੜਾ ਦੁੱਖ ਹੈ, ਇਸ ਨੂੰ ਭੋਗਣ ਵਾਸਤੇ ਹਿੰਮਤ ਕਰੋ। ਜਿਸ ਵਕਤ ਭਗਤ ਜੀ ਨੂੰ ਇਹ ਆਕਾਸ਼ਬਾਣੀ ਹੋਈ, ਭਗਤ ਜੀ ਨੇ ਇੱਕਦਮ ਪ੍ਰਭੂ ਦੇ ਅੱਗੇ ਇੱਕ ਹੋਰ ਦਲੀਲ ਰੱਖਦੀ, ਇੱਕ ਹੋਰ ਵਾਸਤਾ ਪਾਇਆ ਕਿ ਹੇ ਗਰੀਬ ਨਿਵਾਜ, ਜੇ ਤੇਰੀ ਸ਼ਰਨ ਪਿਆ, ਕਰਮ ਹੀ ਨਾਸ਼ ਨਹੀਂ ਹੁੰਦੇ, ਕਰਮ ਹੀ ਖਤਮ ਨਹੀਂ ਹੋਏ, ਤਾਂ ਤੇਰੀ ਕੀ ਵਡਿਆਈ। तब गुण कहा जगत गुरा जो कर्म न नासे, सिंह सरन कत जाइए जो जुम्बक ग्रासे। तेरी वड्याई की है जे तेरी शरण पिया कर्मा दा फल भुगना पै गया गरीब नवाज, तेरी शरण च पै के भी कर्म नाश ना होए। जे एक शेर दी शरण पिया गिद्दड़ डरान गिद्दड़ खान दा हौसला करन, ते तेरी वड्याई की। जिस वक्त ए किया हेर जवाब मिलता है उसका आकाशवाणी होंदी है। बाबा आनंद सिंह साहब फरमान लगे फिर आकाशवाणी, भगत जी हौसला करो, ताड़ी रख्या दा उपाय किया जाएगा, हिम्मत ना हारो। भगत जी सुनी फिर एक दलील होर पेश करते, एक बूंद जल कारने चातरक दुख पावे, प्राण गए सागर मिले फुन कामना। बबीहा चातरक एक स्वांति बूंदी खातर मर रहा है, जे वह स्वांति बूंद ना मिले वो मर गया, प्राण निकल गए। ते जे प्राण निकलन दे बाद स्वांत दी ओ स्वांति बूंदा दा एक समुंदर भी मिल गया, ओ किस काम दा? हे प्रभु ओ ता किसे काम नहीं आना, मेरी ता जान निकल रही है, तुसी मेरी रख्या दा उपाय करोंगे, पर जे मेरे स्वास ही निकल गए, जे ओ बूंद जिस दी खातर मैं तरस रहा हाँ, तेरी एक मेहर दी बूंद दी खातर मैं इस वेले तरस रहा हाँ, ओ बख्शिश करो। जिस वक्त ए दलील पेश कीती अगो फिर जवाब मिले कि भगत जी घबराते कहते तुसी हौसला रखो, ताड़ी रख्या होवेगी, हौसला करो, भगतां दे हौसले वड्डे हुंदे हन। फिर एक दलील रखती के हे साहेब, हे मेरे परमेश्वर, गरीब नवाज प्राण जो थाके थर नहीं कैसे बिरमाओ, तुसी हौसला देन दी गल कर रहे हो, इत्थे मेरे प्राण निकले कि निकले, मेरी जान इस वेले निकलन ते आ गई है। इट उस वेले नक तक पहुँच चुकी सी, नक भी मूँह भी बंद हो जाना सी कि प्राण तो हुण मेरे निकलन वाले है, तुसी हौसले दी गल कर दें, इस वेले मैं अपने आप नूं किस तरह हौसला देवां। गरीब नवाज बूड मुए नौका मिले कह काहे चढ़ाओ, प्राण जो थाके थिर नहीं कैसे बिरमाओ, बूड मुए नौका मिले कह काहे चढ़ाओ। जे डुबन दे बाद तुसी एक नौका किश्ती नाव भेजती तो चढ़ेगा कौन? साहब मैं किस तरह हौसला देवां, एक गल ही कर रहे हैं। इट नक ते लग सोचिया ये दलीलां कौन दे रहे हैं, किदे अगे दे रहे हैं? एक दम ख्याल आया, अनुभव प्रकाश होया, उस वेले भगत जी अपनिया सह सियाणपां भुल गए, उस वेले अपनी सोच सह सियाणपां सब छड़तियां, प्रभु दे चरणां च रखतियां, सब दलीलां छड़तियां। एकदम एक ऐसी चीख आत्म चो निकली, एक ऐसी पकार उठी, मैं नहीं किछ आ नहीं किछ आहे न मोरा, औसर लज्जा राख लियो सदना जन तौर, मैं नहीं किछ आ नहीं किछ आहे न मोरा, औसर लज्जा राख लियो सदना जन तौर। हे प्रभु मैं नहीं, मैं कुछ भी नहीं, मेरा कुछ भी नहीं, मेरी कोई होंद नहीं, मेरी कोई शह नहीं, हे मेरे प्रभु मैं तेरा, मैं तेरा, मैं तेरा, सदना तेरा, सदना तेरा, सदना तेरा। जिस वक्त ए पकार उठी बाबा नंद सिंह साहब फरमान लगे कि मैं मेरी मुकी, भगत जी दी जिस वक्त ए मैं मेरी प्रभु दे चरणा च बह गई, उस वेले जेड़ियां इट्टां उत्ते पहुंच गईयां सी, ओ इट्टां फटियां ते जाके वजियां किनू, जेड़े दोस्त जेड़े मूर्ख भगत जी नू तसीहे दे रहे, भगत जी नू कष्ट दे रहे हैं। जिस वक्त वजियां हाहाकार मच गई, सारे चरणा ते डिग पे, और भगत जी दी जय जयकार हुई। तो सात संगत जी, जिस वक्त गुरु नानक दे चरणा विच सिख ढह पैंदा है, जिस वक्त कोई वास्ते नहीं पाता अपने सिमरन दे, अपनी भगती दे, अपनी सेवा दे, साहब दे चरणा विच निमाना होके निताना होके सह सियाणपां सोचा बुद्धि छड़ के जिस वक्त टै पैंदा है, उस वेले मेरे गुरु नानक पाशाह दा हाथ बाबा नानक सिंह साहब फरमान लगे, ओ सिख दे सीस दे उत्ते आंदा है। आओ सा संगत जी, पालो ए शब्द अपने बच्चियां को सुन ले।
मैं नाही कछ आओ नाही, किछ आहे ना मोरा, आओ सरल जा राख ले हो सदना जान तोरा। कछ हो नहीं, किछ आहे ना मोरा, आओ सरल जा राख ले हो सदना जान तोरा। कन्या के कारने एक पया पेक तारी, कामार थी सुवार थी वाकी पैज सवारी। नृप कन्या के कारने एक पया पेक तारी, कामार थी सुवार थी वाकी पैज सवारी। कामार थी सुवार थी वाकी पैज सवारी, सरल जा राख ले हो सदना जान तोरा। मैं नहीं कछ हो नहीं, किछ आहे ना मोरा, आओ सरल जा राख ले हो सदना जान तोरा। कछ हो नहीं, किछ आहे ना मोरा, आओ सरल जा राख ले हो सदना जान तोरा। तव गुण कहा जगत गुरा जो कर्म नानासे सिंह शरण कथ जाइए जो जम्बुक ग्रासे तब गुण कहा जगत गुरा जो कर्म नानासे सिंह शरण कत जाइए जो जम्बुक ग्रासे सिंह शरण कत जाइए जो जम्बुक ग्रासे
सरल जा राख ले हो सदना जान तोरा।
मैं नहीं कछ हो नहीं किछ आहे न मोरा आओ सरल जा राख ले हो सदना जान तोरा। कछ हो नहीं किछ आहे न मोरा आओ सरल जा राख ले हो सदना जान तोरा। एक बूंद जल कारने चात्रिक दुख पावे प्राण गए सागर मिले फुन काम न आवे। एक बूंद जल कारने चात्रिक दुख पावे प्राण गए सागर मिले फुन काम न आवे। प्राण गए सागर मिले फुन काम न आवे कछ हो नहीं किछ आहे न मोरा आओ सरल जा राख ले हो सदना जान तोरा। नहीं कछ हो नहीं किछ आहे ना मोरा अवसर ल जा राख ले हो सदना जान तोरा जो था के थिर नहीं कैसे बिरमावो गुड मुए नौका मिले कहो काहे चढ़ावो प्राण जो था के थिर नहीं कैसे बिरमावो बूढ़ मुए नौका मिले कहो काहे चढ़ावो बूढ़ मुए नौका मिले कहो काहे चढ़ावो
अवसर ल जा राख ले हो सदना जान तोरा
मैं नहीं कछ हो नहीं किछ आहे ना मोरा अवसर ल जा राख ले हो सदना जान तोरा नहीं कछ हो नहीं किछ आहे ना मोरा अवसर ल जा राख ले हो सदना जान तोरा
एक दफा पिता जी दास नूं बाबा नानक सिंह साहब दे चरणां च लै गए। दास दा पहला मौका सी मोगे कॉलेज दे विच पढ़दा सी। ठाठ ते पहुंचे बाबा जी अपने आसन ते विराजमान सन। शब्द कीर्तन हो रहा सी। पिता जी दे नाल रागी सिंघां दी लैन दे नाल ही बाबा जी दी सज्जी साइड ते अगे ही बैठ गया। बाबा जी दे सामने दर्शन हो रहे सन। बाबा जी बैरागन ते समाधिस्त सन। शब्द कीर्तन चल रहा सी। राखो राखन हार दे आला नानक करके गोले। सीधी धारना च पढ़िया जा रहा सी, आपदा बना लो गोला धन गुरु नानक जी। शब्द कीर्तन बहुत आनंदमयी सी। सामने बाबा जी नू बैठिया देख रहे सी। उधरों ए धुनी शब्द कीर्तन दी कन्ना च पै रही सी। पहला मौका सी, आनंद माण रहा सी। शब्द कीर्तन दा भोग पिया। बाबा नंद सिंह साहब ने अपना सीस बैरागन तो चुकिया, अलाही बचन शुरू किते। राजा है, धर्मी है, एकादशी का बर्थ है, सब राज ने बर्त रखिया होया है। राजे पास वजीर ने शिकायत की कि एक ऐसा पुरुष भी है जिस दे घरों आज भी धुआं निकल रहा है। राजे ने बलवा भेजिया। सामने जदों आया ते राजा पुछदा है, भले लोका अज साडे राज में सब ने बर्त रखे है, सब बर्त में है, तू अज भी चूल्हा चढ़ाया होया है, असी एक कारण पूछ सकते। जदों राजे ने यह सवाल किया तां अगों वो जवाब दिंदा है कि राजन, मैनू पूरा गुरु मिलिया है। उस गुरु ने मेरे कोलों सदा लई बर्त रखवाता है, हमेशा लई मेरे कोलों बर्त रखवा दिता है। राजन, मैं तो भैड़े कम्मा तो हमेशा लई बर्त रखवाता है, मैं भैड़े कम्मा तो सदा लई बर्त रख लिया है। राजन, पूरे गुरु दा मैनू उपदेश है, थोड़ा खाना, थोड़ा बोलना, थोड़ा सोना, अपने नितनेम च रहना, परमेश्वर प्रैन रहना। राजन, मेरा आहार बहुत थोड़ा है, मैं थोड़ा ही खाना। राजन, मेरे वास्ते आज कोई नवा दिन नहीं है, मेरा हर एक दिन 365 साल दे दिन मेरा बर्त ही बर्त है, भैड़े कम्मा तो बर्त है। राजा शांति दी गल सुन के हैरान होया, पुछदा है कि गुरसिखा, तेरा कौन गुरु है। अगों जवाब दिंदा है कि राजन, मेरा गुरु गुरु नानक है। अगों राजा निम्रता जाके कहता है, गुरसिखा, अपने गुरु साहब नूं बुलवाओ, असी भी दर्शन करिए। अगों गुरसिख जिसका नाम सनमुख सी जवाब दिंदा है कि राजन, गुरु नानक समर्थ हन, घट घट दे जाननहार हन, सारे दिलां दी जानते हैं, सर्व व्यापक हन, ओ अंतरजामी सतगुरु तेरे दिल दी भी जानते हैं, ओ चिट्ठी पत्थर भेजे ते नहीं आते, ਉਹ ਸੰਦੇਸ਼ ਭੇਜੇ ਤੇ ਨਹੀਂ ਆਉਂਦੇ। ਰਾਜਨ, ਤੁਸੀਂ ਵੀ ਆਪਣਾ ਭਜਨ ਕਰਦੇ ਹੋ, ਉਸ ਵੇਲੇ ਆਪਣੇ ਦਿਲੋਂ ਅਰਜੋਈ ਕਰੋ, ਉਹਨਾਂ ਦੇ ਚਰਨਾਂ 'ਚ ਅਰਦਾਸ ਕਰੋ। ਉਸ ਵੇਲੇ ਸਾਹਿਬ ਦਰਸ਼ਨ ਦੇਣਗੇ, ਆਉਣਗੇ, ਤੁਹਾਨੂੰ ਵੀ ਦਰਸ਼ਨ ਹੋਣਗੇ। ਸਿੱਖ ਚਲਾ ਗਿਆ, ਕੁਛ ਸਮਾਂ ਬੀਤ ਗਿਆ, ਚਰਚਾ ਚੱਲੀ ਕਿ ਇੱਕ ਸਾਧੂ ਬਾਹਰ ਸੁੱਕੇ ਹੋਏ ਬਾਗ 'ਚ, ਜਿਹੜਾ ਬੜੀ ਦੇਰ ਤੋਂ ਸੁੱਕਾ ਸੀ, ਉੱਥੇ ਠਹਿਰੇ ਹਨ, ਨਾਲ ਦੋ ਸੰਗੀ ਹਨ, ਉਹਨਾਂ ਦੇ ਦਰਸ਼ਨ ਕਰਕੇ ਦੁਨੀਆ ਨਿਹਾਲ ਹੋ ਰਹੀ ਹੈ, ਸਾਰੀ ਪਰਜਾ ਨਿਹਾਲ ਹੋ ਰਹੀ। ਦਰਸ਼ਨਾਂ ਦਾ ਚਮਤਕਾਰ ਇਸ ਤਰ੍ਹਾਂ ਦਾ ਹੈ ਕਿ ਜਿਸ ਸੁੱਕੇ ਹੋਏ ਬਾਗ 'ਚੋਂ ਬਰਾਜੇ ਹਨ, ਉਹ ਬਾਗ ਹਰਾ ਹੋ ਗਿਆ ਹੈ। ਬੜਾ ਹੈਰਾਨ ਹੋਇਆ ਕਿ ਬਾਗ ਹਰਾ ਹੋ ਗਿਆ, ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸਾਹਿਬ ਬੈਠੇ ਹਨ, ਉਹ ਧਰਤੀ ਹਰੀ ਭਰੀ ਹੋ ਗਈ ਹੈ। ਜਿਸ ਵਕਤ ਵਜ਼ੀਰ ਨੇ ਸਾਰੀ ਖਬਰ ਦਿੱਤੀ, ਦਿਲ 'ਚ ਖਿਆਲ ਆਇਆ ਕਿ ਪਰਖ ਕਰਾਂ ਐਸੇ ਸਾਧੂ ਦੀ। ਪਰਖ ਕਰਨ ਵਾਸਤੇ ਤਿੰਨ ਆਪਣੇ ਦਰਬਾਰ ਦੀਆਂ ਨੱਚਣ ਵਾਲੀਆਂ ਮੋਹਣੀਆਂ ਸੁੰਦਰ ਔਰਤਾਂ ਨੂੰ ਭੇਜਿਆ। ਉਹ ਸਜ ਬਣ ਕੇ ਗਈਆਂ ਕਿ ਜਾ ਕੇ ਪਰਖ ਕਰੋ। ਜਿਸ ਵਕਤ ਉਹਨਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਆਪਣੇ ਆਪ ਨੂੰ ਦਿਖਾਉਣਾ ਚਾਹਿਆ, ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪਈ, ਉਹ ਤਿੰਨ ਔਰਤਾਂ ਦੇ ਉੱਤੇ। ਸਾਧ ਸੰਗਤ ਜੀ, ਉਸ ਵੇਲੇ ਇੱਕ ਜ਼ਲਜ਼ਲਾ ਆ ਗਿਆ, ਅਲੱਥ ਪਲੱਥ ਹੋ ਗਿਆ ਸਾਰਾ ਕੁਛ। ਜਿਹੜੇ ਬੁਰੇ ਇਰਾਦਿਆਂ ਨਾਲ ਆਈਆਂ ਸੀ, ਭੈੜੇ ਜੀਵਨ ਵਾਲੀਆਂ ਔਰਤਾਂ, ਹੁਣ ਨਦਰ ਕਿਹੜੀ ਪਈ ਹੈ, ਕਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਉਸ ਵੇਲੇ ਪੈਂਦੀ ਹੈ। ਇਹ ਉਹੀ ਦ੍ਰਿਸ਼ਟੀ ਹੈ ਜਿਹੜੀ ਕੌਡੇ ਰਾਕਸ਼ਸ਼ 'ਤੇ ਪਈ ਅਤੇ ਉਸ ਨੂੰ ਨਿਮਖ ਦੇ ਵਿੱਚ ਦੇਵਤਾ ਬਣਾ ਤਾ। ਸੱਜਣ ਠੱਗ 'ਤੇ ਪਈ, ਉਸ ਨੂੰ ਸੰਤ ਬਣਾ ਦਿੱਤਾ। ਦੀਪਾਲਪੁਰ ਦੇ ਕੋੜੀ 'ਤੇ ਪਈ, ਉਸ ਨੂੰ ਨਾਮ ਨਾਲ ਮਹਿਕਾ ਦਿੱਤਾ। ਕੌੜੇ ਰੀਠੇ 'ਤੇ ਪਈ, ਕੌੜਾ ਰੀਠਾ ਮਿੱਠਾ ਪ੍ਰਸ਼ਾਦ ਬਣ ਗਿਆ, ਅੰਮ੍ਰਿਤ ਬਈ ਪ੍ਰਸ਼ਾਦ ਬਣ ਗਿਆ। ਸਾਧ ਸੰਗਤ ਜੀ, ਹੇ ਉਹ ਤਕਨੀ ਜਿਸ ਦੇ ਵਿੱਚ ਮੁਕਤੀਆਂ ਰੋਂਦੀਆਂ ਫਿਰਦੀਆਂ ਹਨ, ਉਹ ਤਕਨੀ ਜਿਹਦੇ ਵਿੱਚ ਸਾਰੀਆਂ ਰੱਬੀ ਸੌਗਾਤਾਂ ਹਨ, ਜਿਸ ਵਕਤ ਇਹ ਭੈੜੀ ਔਰਤਾਂ 'ਤੇ ਪਈਆਂ, ਉਸ ਵੇਲੇ ਦ੍ਰਿਸ਼ਟੀ ਬਦਲ ਗਈ, ਸੱਚ ਦੀਆਂ ਮੂਰਤੀਆਂ ਬਣ ਗਈਆਂ। ਉਸ ਵੇਲੇ ਪੁੰਨਾਂ ਦੀਆਂ ਦੇਵੀਆਂ ਬਣ ਗਈਆਂ, ਪਾਪ ਨਾਸ ਹੋ ਗਏ, ਚਰਨਾਂ 'ਤੇ ਡਿੱਗ ਪਈਆਂ, ਨਾਮ ਦਾ ਉਪਦੇਸ਼ ਲੈ ਕੇ ਧੰਨ ਧੰਨ ਗੁਰੂ ਨਾਨਕ ਕਹਿੰਦੀਆਂ ਵਾਪਸ ਆਈਆਂ। ਜਿਸ ਵਕਤ ਰਾਜੇ ਦੇ ਪਾਸ ਪਹੁੰਚੀਆਂ, ਹੱਥ ਜੋੜੇ ਕਿ ਰਾਜਨ, ਹੁਣ ਭੈੜੇ ਜੀਵਨ ਦੀ ਨੌਕਰੀ ਨਹੀਂ ਕਰਨੀ, ਸਾਨੂੰ ਪੂਰਾ ਗੁਰੂ ਮਿਲਿਆ ਹੈ, ਛੱਡ ਕੇ ਚਲੇ ਗਈ। ਰਾਜੇ ਨੇ ਉਹਨਾਂ ਦੀ ਬਿਰਤੀ ਬਦਲੀ ਹੋਈ ਦੇਖੀ, ਉਹਨਾਂ ਦੇ ਚਿਹਰਿਆਂ 'ਤੇ ਉਹ ਸੱਚ ਦੀ ਰੌਣਕ ਦੇਖੀ, ਉਹਨਾਂ ਦੇ ਚਿਹਰਿਆਂ 'ਤੇ ਪਵਿੱਤਰਤਾ ਦੀਆਂ ਨਿਸ਼ਾਨੀਆਂ ਦੇਖੀ। ਪਛਤਾਇਆ ਕਿ ਸਾਰੇ ਮੇਰੀ ਸਾਰੀ ਪਰਜਾ ਉਸ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਨਿਹਾਲ ਹੋ ਰਹੀ ਹੈ, ਮੈਂ ਕੱਡਾ ਬਦਕਿਸਮਤ ਹਾਂ ਕਿ ਹਾਲੇ ਤੱਕ ਪਰਖਣ ਦੀ ਕੋਸ਼ਿਸ਼ ਹੀ ਕਰ ਰਿਹਾ। ਉਸੇ ਵੇਲੇ ਸੌਗਾਤਾਂ ਤਿਆਰ ਕੀਤੀਆਂ ਗਈਆਂ, ਸ਼ਾਹੀ ਭੇਟਾ ਤਿਆਰ ਕੀਤੀ ਗਈ। ਉਸ ਨਜ਼ਰਾਨੇ ਨੂੰ ਲੈ ਕੇ ਥਾਲ ਪਰੋਸੇ ਹੋਏ ਹਨ, ਸਜੇ ਹੋਏ ਹਨ ਮੋਹਰਾਂ ਦੇ, ਕੀਮਤੀ ਵਸਤਰਾਂ ਦੇ, ਫਲ ਫਰੂਟ ਦੇ। ਜੋ ਕੁਛ ਰਾਜੇ ਨੂੰ ਬਣਦਾ ਸੀ ਉਹ ਸ਼ਾਹੀ ਭੇਟਾ ਲੈ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਪੇਸ਼ ਹੁੰਦਾ ਹੈ। ਨਾਲ ਅਹਿਲਕਾਰ ਹਨ, ਚਰਨਾਂ ਵਿੱਚ ਰੱਖ ਦਿੱਤਾ, ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨੂੰ ਆਜ ਪ੍ਰਵਾਨ ਕਰੋ। ਸਾਹਿਬ ਨੇ ਤੱਕਿਆ, ਕੋਈ ਚੀਜ਼ ਅੰਗੀਕਾਰ ਨਹੀਂ ਕੀਤੀ, ਸਵੀਕਾਰ ਨਹੀਂ ਕੀਤੀ। ਫਰਮਾਇਆ, ਰਾਜਨ ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੈ। ਰਾਜਨ ਤੈਨੂੰ ਹੋਰ ਚਾਹੀਦੀਆਂ ਤਾਂ ਅਕਾਲ ਪੁਰਖ ਤੋਂ ਹੋਰ ਲੈ ਦਿੰਦੇ। ਬੜਾ ਸੋਚਿਆ ਦਿਲ 'ਚ ਕਿ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨੂੰ ਖੁਸ਼ ਕਰਾਂ। ਅੱਗੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਹੇ ਗਰੀਬ ਨਵਾਜ, ਰਾਜ ਮਹਿਲ ਦੇ ਵਿੱਚ ਚਰਨ ਪਾਓ। ਸੱਚੇ ਪਾਤਸ਼ਾਹ ਗ੍ਰਹਿ ਵਿਖੇ ਚਰਨ ਪਾਓ, ਗ੍ਰਹਿ ਨੂੰ ਪਵਿੱਤਰ ਕਰੋ, ਗਰੀਬ ਨਵਾਜ ਉੱਥੇ ਚੱਲ ਕੇ ਪ੍ਰਸ਼ਾਦਾ ਛਕੋ। ਅੱਗੋਂ ਮੇਰੇ ਸਾਹਿਬ, ਮੇਰੇ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਕੀ ਫਰਮਾਉਂਦੇ ਹਨ ਕਿ ਰਾਜਨ ਜੇ ਚੱਲੀਏ ਕੀ ਦਕਸ਼ਣਾ ਦੇਂਗਾ। ਰਾਜਾ ਜਿਹੜਾ ਨਿਹਾਲ ਹੋ ਚੁੱਕਿਆ ਸੀ, ਹੱਥ ਜੋੜ ਕੇ ਕਹਿੰਦਾ, ਗਰੀਬ ਨਵਾਜ ਤੁਹਾਡੇ ਚਰਨਾਂ ਵਿੱਚ ਇਹ ਰਾਜਪਾਠ ਹਾਜ਼ਰ ਹੈ। ਤੱਕਿਆ, ਸਹਿ ਫਰਮਾਉਂਦੇ ਹਨ ਕਿ ਰਾਜਨ ਕੋਈ ਆਪਣੀ ਸ਼ੈ ਦੇ, ਗਰੀਬ ਨਵਾਜ ਇਹ ਰਾਜਪਾਠ ਮੇਰਾ ਹੈ, ਹਾਜ਼ਰ ਹੈ। ਅੱਗੋਂ ਸਹਿ ਫਰਮਾਉਂਦੇ ਹਨ, ਨਹੀਂ ਰਾਜਨ ਕੋਈ ਆਪਣੀ ਚੀਜ਼ ਦੇ। ਕਹਿਣ ਲੱਗਾ, ਗਰੀਬ ਨਵਾਜ ਇਹ ਰਾਜਪਾਠ ਮੇਰਾ ਹੈ। ਸਾਹਿਬ ਜਵਾਬ ਦਿੰਦੇ ਹਨ ਕਿ ਰਾਜਨ ਤੇਰਾ ਪਿਓ, ਤੇਰਾ ਦਾਦਾ, ਤੇਰਾ ਪੜਦਾਦਾ ਇਸ ਰਾਜਪਾਠ ਨੂੰ ਆਪਣਾ ਕਹਿੰਦਾ ਚਲਾ ਗਿਆ। ਜਿਸ ਤਰ੍ਹਾਂ ਰਾਜਨ ਉਹ ਛੱਡ ਗਏ ਹਨ, ਕੋਈ ਚੀਜ਼ ਨਾਲ ਨਹੀਂ ਲੈ ਕੇ ਗਏ, ਤੂੰ ਵੀ ਇਹ ਰਾਜਪਾਠ ਆਪਣਾ ਕਹਿੰਦਾ, ਮੇਰਾ ਮੇਰਾ ਕਹਿੰਦਾ ਛੱਡ ਜਾਏਗਾ, ਕੋਈ ਆਪਣੀ ਸ਼ੈ ਦੇ। ਸੋਚਾਂ 'ਚ ਪੈ ਗਏ ਕਿ ਰਾਜਪਾਠ ਮੇਰਾ ਨਹੀਂ ਹੈ, ਵਾਕਈ ਮੇਰਾ ਪਿਤਾ, ਮੇਰਾ ਦਾਦਾ, ਮੇਰਾ ਪੜਦਾਦਾ ਵੀ ਇੱਦਾਂ ਹੀ ਕਹਿੰਦੇ ਸੀ। ਸੋਚ ਕੇ ਕਹਿੰਦਾ ਹੈ ਕਿ ਗਰੀਬ ਨਵਾਜ, ਅਗਰ ਰਾਜਪਾਠ ਮੇਰਾ ਨਹੀਂ ਹੈ ਤਾਂ ਮੇਰਾ ਇਹ ਤਨ ਹਾਜ਼ਰ ਹੈ, ਇਹ ਸਰੀਰ ਆਪਦੀ ਸੇਵਾ 'ਚ ਹਾਜ਼ਰ ਹੈ, ਸੱਚੇ ਪਾਤਸ਼ਾਹ ਮੈਂ ਇਹ ਅਰਪਣ ਕਰਦਾ, ਇਹ ਦਕਸ਼ਣਾ 'ਚ ਦਿੰਦਾ। ਅੱਗੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਰਾਜਨ ਕੋਈ ਆਪਣੀ ਸ਼ੈ ਦੇ, ਗਰੀਬ ਨਵਾਜ ਇਹ ਸਰੀਰ ਮੇਰਾ ਹੈ, ਨਹੀਂ ਰਾਜਨ ਕੋਈ ਆਪਣੀ ਚੀਜ਼ ਦੇ, ਗਰੀਬ ਨਵਾਜ ਇਹ ਤਨ ਮੇਰਾ ਹੈ। ਰਾਜਨ ਤੂੰ ਇਸ ਤਰ੍ਹਾਂ ਦੇ ਕਈ ਚੋਲੇ ਬਦਲ ਕੇ ਆ ਚੁੱਕਿਆ, ਕਈ ਸਰੀਰ ਤੂੰ ਧਾਰ ਚੁੱਕਿਆ, ਹੁਣ ਤੱਕ ਇਹ ਸਵਾਹ ਦੀ ਢੇਰੀ ਸਾਨੂੰ ਕੀ ਦੇ ਰਿਹਾ, ਕੋਈ ਆਪਣੀ ਸ਼ੈ ਦੇ। ਸੋਝੀ ਪਈ ਕਿ ਪਿਛਲੇ ਜਨਮਾਂ 'ਚ ਵੀ ਮੈਂ ਸਰੀਰ ਹੀ ਧਾਰਦਾ ਰਿਹਾ ਔਰ ਸਾਰੇ ਛੱਡ ਕੇ ਆ ਗਿਆ, ਔਰ ਉਹ ਸਵਾਹ ਦੀਆਂ ਢੇਰੀਆਂ ਬਣ ਚੁੱਕੀਆਂ। ਬੜਾ ਸੋਚਾਂ 'ਚ ਪਿਆ, ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਜੇ ਇਹ ਤਨ ਵੀ ਮੇਰਾ ਨਹੀਂ ਹੈ ਤਾਂ ਮੈਂ ਆਪਣੇ ਮਨ ਨੂੰ ਅਰਪਣ ਕਰਦਾ, ਗਰੀਬ ਨਵਾਜ ਮੈਂ ਮਨੋ ਆਪਣੇ ਆਪ ਨੂੰ ਆਪਦੇ ਚਰਨਾਂ 'ਚ ਅਰਪਣ ਕਰਦਾ। ਸਾਹਿਬ ਫਰਮਾਉਂਦੇ ਹਨ ਕਿ ਰਾਜਨ ਕੋਈ ਆਪਣੀ ਸ਼ੈ ਦੇ, ਕੋਈ ਆਪਣੀ ਚੀਜ਼ ਦੇ, ਗਰੀਬ ਨਵਾਜ ਮਨ ਮੇਰਾ ਹੈ, ਨਹੀਂ ਰਾਜਨ ਕੋਈ ਆਪਣੀ ਸ਼ੈ ਦੇ, ਸੱਚੇ ਪਾਤਸ਼ਾਹ ਇਹ ਮਨ ਮੇਰਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਮਖਾਰਬਿੰਦ ਤੋਂ ਫਿਰ ਅੰਮ੍ਰਿਤ ਵਗਿਆ, ਫਿਰ ਪ੍ਰਕਾਸ਼ ਦੇ ਵਿੱਚ ਉਹਨੂੰ ਸਮਝਾ ਰਹੇ ਹਨ ਕਿ ਦੇਖ ਰਾਜਨ, ਇਹ ਮਨ ਤੇਰਾ ਸਭ ਤੋਂ ਵੱਡਾ ਸ਼ਤਰੂ ਹੈ। ਇਹਨੇ ਤੈਨੂੰ ਨਕੇਲ ਪਾਈ ਹੋਈ ਹੈ। ਇਹ ਤੈਨੂੰ ਚਾਰੇ ਕੁੰਟਾਂ 'ਚ ਦਸੋ ਦਿਸ਼ਾਵਾਂ ਦੇ ਵਿੱਚ ਇਹ ਲਈ ਫਿਰਦਾ ਹੈ। ਰਾਜਨ, ਮਨ ਤੇਰੇ ਵਸ ਦੇ ਵਿੱਚ ਨਹੀਂ ਹੈ। ਰਾਜਨ, ਜਿਹੜੀ ਚੀਜ਼ ਤੇਰੇ ਵਸ ਦੇ ਵਿੱਚ ਹੀ ਨਹੀਂ ਹੈ, ਉਹ ਸਾਨੂੰ ਕਿੱਦਾਂ ਅਰਪਣ ਕਰੇਗਾ? ਕੋਈ ਆਪਣੀ ਸ਼ੈ ਦੇ, ਕੋਈ ਆਪਣੀ ਚੀਜ਼ ਦੇ। ਰਾਜਾ ਸੋਚਾਂ 'ਚ ਪੈ ਗਿਆ, ਇਹ ਧਨ ਦੌਲਤ, ਇਹ ਧਨ ਮੇਰਾ ਨਹੀਂ ਹੈ, ਇਹ ਤਨ ਮੇਰਾ ਨਹੀਂ ਹੈ, ਇਹ ਮਨ ਮੇਰਾ ਨਹੀਂ ਹੈ। ਤਾਂ ਅੱਗੋਂ ਫਿਰ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਗਰੀਬ ਨਵਾਜ, ਇਹ ਧਨ ਮੇਰਾ ਨਹੀਂ, ਇਹ ਤਨ ਮੇਰਾ ਨਹੀਂ, ਇਹ ਮਨ ਮੇਰਾ ਨਹੀਂ। ਤਾਂ ਫਿਰ ਸੱਚੇ ਪਾਤਸ਼ਾਹ, ਮੈਂ ਕੀ ਅਰਪਣ ਕਰਾਂ? ਮੈਂ ਤੁਹਾਡੇ ਚਰਨਾਂ ਦੇ ਵਿੱਚ ਕਿਹੜੀ ਦਕਸ਼ਨਾ ਰੱਖਾਂ? ਸੱਚੇ ਪਾਤਸ਼ਾਹ, ਮੈਂ ਕੀ ਅਰਪਣ ਕਰਾਂ? ਅੱਗੋਂ ਗੁਰੂ ਨਾਨਕ ਪਾਤਸ਼ਾਹ ਉਹਦੇ ਵੱਲ ਤੱਕਦੇ ਹਨ, ਕਹਿਣ ਲੱਗੇ, ਰਾਜਨ, ਇਹ ਮੈਂ ਅਰਪਣ ਕਰਦੇ, ਆ ਮੈਨੂੰ ਅਰਪਣ ਕਰਦੇ। ਉੱਤਮ ਅਧਿਕਾਰੀ ਸੀ, ਪਰਮ ਗਿਆਨ ਮਿਲ ਰਿਹਾ ਹੈ, ਬ੍ਰਹਮ ਗਿਆਨ ਮਿਲ ਰਿਹਾ ਹੈ, ਬਸੁੱਧ ਹੋ ਗਿਆ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਡਿੱਗ ਪਿਆ, ਢਹਿ ਪਿਆ। ਸਮਾਂ ਬੀਤ ਰਿਹਾ ਹੈ, ਅਹਿਲਕਾਰ ਦੇਖ ਰਹੇ ਹਨ, ਦਰਬਾਰੀ ਦੇਖ ਰਹੇ ਹਨ, ਸੰਗਤ ਦੇਖ ਰਹੀ ਹੈ, ਜਿਹੜੀ ਉੱਥੇ ਬੈਠੀ ਸੀ ਬਸੁੱਧ ਹੋਇਆ, ਉੱਠ ਹੀ ਨਹੀਂ ਰਿਹਾ। ਸਮੇਂ ਦੇ ਬਾਅਦ ਗੁਰੂ ਨਾਨਕ ਪਾਤਸ਼ਾਹ ਥਾਪੜਾ ਦਿੰਦੇ ਹਨ, ਰਾਜਨ ਉੱਠੋ, ਜਾਓ ਰਾਜ ਕਰੋ। ਆਪਣਾ ਸੀਸ ਚੁੱਕਿਆ ਚਰਨਾ ਤੋਂ, ਕਹਿਣ ਲੱਗਾ, ਸੱਚੇ ਪਾਤਸ਼ਾਹ, ਹੁਣ ਰਾਜ ਕੌਣ ਕਰੇ? ਇਹ ਰਾਜ ਕਰਨ ਜੋਗਾ ਮੈਂ ਰਹਿ ਨਹੀਂ ਗਿਆ, ਗਰੀਬ ਨਵਾਜ, ਹੁਣ ਰਾਜ ਕੌਣ ਕਰੇ? ਹੇ ਸਾਹਿਬ, ਉਸ ਪਰਮ ਗਿਆਨ ਨੂੰ, ਉਸ ਬ੍ਰਹਮ ਗਿਆਨ ਨੂੰ ਬਖਸ਼ਦੇ ਹੋਏ ਕੀ ਫਰਮਾਉਂਦੇ ਹਨ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਰਾਜਨ, ਤੂੰ ਪਹਿਲੇ ਰਾਜ ਕਰਦਾ ਸੀ, ਪਰ ਤੂੰ ਕੀ ਕਹਿੰਦਾ ਸੀ ਕਿ ਇਹ ਰਾਜਪਾਠ ਮੇਰਾ, ਇਹ ਲਾਹੋ ਲਸ਼ਕਰ ਮੇਰਾ, ਇਹ ਮਹਿਲ ਮਾਰੀਆਂ ਮੇਰੀਆਂ, ਇਹ ਸ਼ਾਨੋ ਸ਼ੌਕਤ, ਇਹ ਹਕੂਮਤ ਮੇਰੀ, ਹੁਣ ਮੈਂ ਤਾਂ ਸਾਨੂੰ ਅਰਪਣ ਕਰ ਬੈਠਾ ਹਾਂ। ਜੇ ਹੁਣ ਇਹ ਮੈਂ ਮੇਰੀ ਸਾਨੂੰ ਅਰਪਣ ਕਰ ਬੈਠਾ ਹੈ, ਤੇ ਹੁਣ ਇਹ ਕਿਹਦੀਆਂ? ਕਹਿਣ ਲੱਗਾ, ਗਰੀਬ ਨਵਾਜ, ਤੁਹਾਡੀਆਂ। ਕਹਿੰਦੇ, ਜਾ ਰਾਜ ਕਰ, ਇਹ ਸੋਚ ਕੇ ਕਿ ਇਹ ਰਾਜਪਾਠ ਵੀ ਗੁਰੂ ਦਾ ਹੈ, ਇਹ ਰਾਜਪਾਠ ਗੁਰੂ ਦਾ ਹੈ, ਇਹ ਧਨ ਦੌਲਤ ਗੁਰੂ ਦੀ ਹੈ, ਇਹ ਲਾਹੋ ਲਸ਼ਕਰ ਗੁਰੂ ਦਾ ਹੈ, ਇਹ ਸ਼ਾਨੋ ਸ਼ੌਕਤ ਗੁਰੂ ਦੀ ਹੈ, ਇਹ ਮਹਿਲ ਮਾਰੀਆਂ, ਸਭ ਕੁਛ ਗੁਰੂ ਦਾ ਹੈ। ਜਦ ਸਭ ਕੁਛ ਸਾਡਾ ਹੈ, ਹੁਣ ਸਾਡਾ ਸਮਝ ਕੇ ਰਾਜ ਕਰ। ਬਾਬਾ ਨਰ ਸਿੰਘ ਸਾਹਿਬ ਉਸ ਵੇਲੇ ਕੀ ਫਰਮਾਉਂਦੇ ਹਨ? ਕਹਿੰਦੇ, ਜਦੋਂ ਗੁਰੂ ਦੀ ਅਮਾਨਤ ਸਿੱਖ ਨੂੰ ਮਿਲ ਗਈ, ਗੁਰੂ ਦੀ ਅਮਾਨਤ ਦੀ ਦੇਖਭਾਲ ਕਰ ਰਿਹਾ ਹੈ, ਕੁਛ ਆਪਣਾ ਸਮਝ ਹੀ ਨਹੀਂ ਰਿਹਾ, ਕੋਈ ਚੀਜ਼ ਆਪਣੀ ਹੈ ਹੀ ਨਹੀਂ, ਤੇ ਫਿਰ ਉਹ ਅਮਾਨਤ ਦੇ ਵਿੱਚ ਕਦੀ ਸਿੱਖ ਵੀ ਖਿਆਨਤ ਕਰ ਸਕਦਾ ਹੈ? ਸਿੱਖ ਕਦੀ ਗੁਰੂ ਦੀ ਅਮਾਨਤ 'ਚ ਖਿਆਨਤ ਨਹੀਂ ਕਰ ਸਕਦਾ। ਫਿਰ ਸਾਧ ਸੰਗਤ ਜੀ ਸਮਝਾਉਂਦੇ ਹੋਏ ਦੱਸਦੇ ਹਨ ਕਿ ਇਸ ਮੈਂ ਮੇਰੀ ਦੇ ਰੋਗ ਦੇ, ਇਸ ਅੰਧਕਾਰ ਯੁੱਗ ਦੇ ਵਿੱਚ, ਇਸ ਕੋਰ ਕਲਯੁੱਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਸ ਮੈਂ ਮੇਰੀ ਦੇ ਰੋਗ ਦੇ ਇਲਾਜ ਦੇ ਸਭ ਤੋਂ ਵੱਡੇ ਵੈਦ, ਸਭ ਤੋਂ ਵੱਡੇ ਡਾਕਟਰ ਬਣ ਕੇ ਆਏ ਹਨ, ਇਸ ਮੈਂ ਮੇਰੀ ਦੇ ਰੋਗ ਦੇ ਇਲਾਜ ਦੇ। हेर फरमाया, गुरु सतगुरु ने लेना कुछ नहीं, सतगुरु दाता है, दाता वंडन आंदा है, सतगुरु हमेशा ओदा हाथ इस तरह रहिंदा है, दाता दंदा है, कदी हाथ ऐ नहीं हुंदा, कदी भी कोई चीज लेंदा नहीं, किसे कोलो मंगदा नहीं। पर नाल ही कहता सतगुरु दाता पिता है, दंदा ही दंदा है, पर लेंदा भी सब कुछ है। जिस वक्त ये किया ते नाल फिर उसनू वाजिया करते हुए की फरमाते हैं, सतगुरु दातार पिता दाता वंडन वास्ते आया है, पर जिस दे उत्ते मेहर दृष्टि करता है, जिस वल ओ मेहर दी तकनी पांदा है, उसकी मैं मेरी नू ले लेंदा है। सा संग जी, मेरा गुरु नानक, मेरा साहेब, मेरे पातशाह, इस मैं मेरी दे इस बीमारी दे सब तो वड्डे डॉक्टर हैं। ये फरमाया एक दफा बाबा नाथ सिंह साहब ने, जद तक इंसान मैं मेरी करी जाता है उदों तक धर्मराज का कानून उत्ते खड़ा है, सिर दे उत्ते खड़ा है। जद तक मैं मेरी कही जाता है, मैं करी जाता है, उदों तक धर्मराज का डंड सिर दे उत्ते खड़ा है। जाबे जाने मैं किछ करता तब लगर वजाउन में फिरता, जाबे जाने मैं किछ करता तब लगर वजाउन में फिरता, गुरु अर्जन पातशाह सुखमी साहब च फरमांदे। साध संगत जी, गुरु नानक पातशाह ने सारी गुरबाणी दे विच मैं नानक नहीं किया, अपने आप नूं कूकर दस्या है, अपने आप नूं नानक नीच, नानक कीट, नानक नीच इन्ने लफ्ज़ इस्तेमाल किए हैं, पर मैं नानक नहीं किया। असी बाबा नाथ सिंह साहब तो मैं दा शब्द नहीं सुनिया, कदी मैं दा शब्द नहीं इस्तेमाल किया। साध संगत जी, ना अपने मखारबिंद तो कदी अपनी उस्तत कीती, ना अपने कन्ना राही अपनी उस्तत कदी सुनी। बाबा नाथ सिंह साहब दे दरबार दे विच सारे वक्त दे रागी सिंह, सारे मशहूर रागी सिंह, सारे जांदे सी चौकी भरन वास्ते, हाजरी देन वास्ते गुरु नानक पातशाह दे दरबार दे विच। पर बाबा नाथ सिंह साहब ने उन्हां नूं कदी भी एक संत दी, एक ब्रह्म ज्ञानी दी, साध दी महिमा उहदी उस्ताद दा शब्द नहीं पढ़न दिता कि मता कोई सानू साध संत या ब्रह्म ज्ञानी समझ लए। इस तरह दी मैं तो या अलहदा हस्ती अज तक इस दास ने कोई नहीं देखी। साध संगत जी फरमाया एक दफा, कहन लगे जिस सिख दा मुखी गुरु वाल हो जाए, जद मुखी गुरु वाल है, जे साडा मुखी श्री गुरु ग्रंथ साहब वाल है, जिउंदे जागदे बोलदे गुरु नानक वाल है, जे असी मैं मेरी नूं श्री गुरु ग्रंथ साहब के चरणों में रख दिता है, तो मुखी श्री गुरु ग्रंथ साहब वाल प्रतख गुरु नानक प्रगट गुरां की देह वाल कर लिया है, तो फिर बाबा नाथ सिंह साहब फरमाते हैं, जब मैं मुखी तू वल है तो मैं खत्म हो जाऊं। पिता जी कहन लगे कि हर एक शब्द श्री गुरु ग्रंथ साहब का, हर एक शब्द उसका तत् की है? तत् है मैं नहीं, सिर्फ तू, मैं नहीं सिर्फ तू, मैं नहीं सिर्फ तू। जदों मुखी गुरु ग्रंथ साहब वाल कर लिया, पिता जी अगे फिर समझान लगे, कहन लगे गुरु ग्रंथ साहब वो अलाही चक्की है जिस दे विच ए मैं पीसी जाती। जदों तू वल मुख कर लिया, हर शब्द दे विच तू तू कर रहे हाँ, तो मैं मेरी खत्म हो जाती। गुरु का मतलब है प्रकाश, गो का मतलब अंधकार, रूह का मतलब प्रकाश करन वाला। जिस वक्त प्रकाश वल ही मूँह हो गया, जिस वक्त प्रकाश के चरणों में ध्यान धर लिया, उस वेले सारा अंधकार सारा हनेरा खत्म हो जाता है। प्रकाश के सामने हनेरा नहीं टिक सकता, ठहर ही नहीं सकता। जिस वक्त अकाल मूरत गुरु नानक वाली मुख कर लिया, अकाल स्वरूप गुरु नानक वाली मुख कर लिया, काल तो फिर पिछे खड़ा हो जाता है, हाथ जोड़ के काल कत्थे रह गया। साध संगत जी, असी श्री गुरु ग्रंथ साहब के चरणों में अपनी मैं मेरी रख देनी है। बाबा नरसिंह साहब कहन लगे, तू मिलती है, तू मिलता है, पर मैं दे वटे मिलता है। तो साध संगत जी फिर फरमाया, कहन लगे ए गुरु ग्रंथ साहब दे अगे श्री गुरु ग्रंथ साहब के चरणों के विच साड़ी टैन विच देरी है, साड़ी टैन विच देरी है, पर गुरु नानक पाशा दे सानू बख्शन विच कोई देरी नहीं। ए कम सकंटा दा है। ओ गुरु नानक पाशा दे दर दी सोझी बख्श रहे हैं मेरे प्यारे बाबा जी, बाबा नरसिंह सिंह साहब। साध संगत जी, आपां इस वेले जदों बाबा नरसिंह सिंह साहब इदां दीआं साखियां सुनांदे सी, मैं मेरी दा सबक पढ़ांदे सी, उस वेले कहंदे की सी, फरमाया करदे सन कि सिख गुरु दा बन के रहे, सिख परमेश्वर प्रैण रहे, सिख हर एक चीज़ गुरु दी समझ के वरते, कदी अपनी समझ के ना वरते, हर एक चीज़ गुरु दी समझ के वरते, गुरु प्रैण रहे। कहन लगे ओ सिख दा हिसाब मुक गया, ओदा लेखा खत्म हो गया, ओ हिसाब में नहीं है। तो साध संगत जी, उस निम्रता दे विच, उस साहब दे चरणां च निमाने हो के, नितानी हो के, जिस तरह बाबा नरसिंह साहब सिख्या दे रहे हैं, टैप ही